ਸੱਚੀ ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਬਾਣੀ ਕੀ ਹੈ? ਇਹ ਸੱਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸੱਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਦਰ ਦਰ ਦਾ ਤੂੰ ਮੰਗਣਾ ਛੱਡ ਦੇ ਤੇ ਮੰਗਤੀ ਬਣ ਜਾ ਤੂੰ ਇੱਕ ਦਰ ਦੀ ਇੱਕੋ ਪਤੀ ਨਾਲ ਅਕਦ ਪੜਾ ਕੇ ਮਾਲਿਕ ਬਣ ਜਾਇਓ ਸੇ ਕਰਦੀ ਕੀ ਅਸ਼ਰਾ ਦਿਆ ਅਨ ਮਾਨਿਆ ਕੀ ਅਸ਼ਰਾ ਦਿਆ ਅਨ ਮਾਨਿਆ ਰੱਬਾ ਇਸ ਤੀਵੀ ਨੂੰ ਰਿਹਾ ਨੀ ਕਰਨਾ ਓ ਰੱਬਾ ਇਸ ਤੀਵੀ ਨੂੰ ਰਿਹਾ ਨੀ ਕਰਨਾ ਮੂਸਾ ਵਾਂਗ ਕੋਈ ਫਤਵਾ ਲਗਾ ਸਵਾਂਗ ਕੋਈ ਫਤਵਾ ਲਗਾ ਅਸਾਂ ਇਸ ਤੀਮੀ ਦਾ ਬਚਾਨ ਕਰਨਾ ਅਸਾਂ ਇਸ ਤੀਮੀ ਦਾ ਬਚਾਨ ਕਰਨਾ ਆਪਣੇ ਸ਼ੋਹਰ ਹਕੀਕੀ ਨੂੰ ਇਹ ਤਾਂ ਭੁੱਲ ਗਈ ਨਾਰੀ ਆਪਣੇ ਸ਼ੋਹਰ ਹਕੀਕੀ ਨੂੰ ਇਹ ਤਾਂ ਭੁੱਲ ਗਈ ਨਾਰੀ ਮੂਸਾ ਆਖਿਆ ਤਰੇਤ ਵਿੱਚ ਆ ਤਰਸ ਜਰਾ ਨੀ ਕਰਨਾ ਓ ਐਸੀਆਂ ਤੇ ਤਰਸ ਜਰਾ ਨੀ ਕਰਨਾ ਜਵਾਨੀ ਹੈ ਉਸ ਬਾਪ ਰੂਹਾਨੀ जबानी है, उस बाप रूहानी ने मुंह बंद किया पापिया दा, उस शाह सुल्तानी ने मुंह बंद किया पापिया दा, उस शाह सुल्तानी ने कख दूजिया का कट दे गया, कख दूजिया का कट दे गया, अपने शतीर ते निगाह करना, अपने शतीर ते निगाह करना। सिर नू चुका के ते बेया उंगली चलाउंदा है, यीशु सिर नू चुका के ते बेया उंगली चलाउंदा है, एक एक दे गुनाहानू यीशु लिखदा जांदा, एक एक दे गुनाहानू यीशु लिखदा जांदा है, जे तू पा गया ता पत्थर उठा, जे तू पा गया ता पत्थर उठा, एवें एदी जिंद नू तबाह नी करना, एवें एदी जिंद नू तबाह नी करना।
प्यारे दोस्तों, इस बाइबल अध्ययन प्रोग्राम विच रोमियां दी पत्री दे 8 अध्याय उस दीआं 14 तों लैके 27 आयतां उत्ते विचार करन लई मैं आप दा स्वागत करदा हां। वचन दे इस भाग विच 8 अध्याय उस दीआं 14 तों 17 आयतां तक नवां मनुख, उस तों बाद 18 तों लैके 22 आयतां तक नवीं सृष्ट अते 23 तों लैके 27 आयतां तक नवीं देह दा जिक्र है। आओ असी आरंभ करते हाँ 14 तो लैके 17 आयतों के पढ़न नाल। वचन विच लिखा है, जिन्हें परमेश्वर के आत्मा की अगवाई नाल चलते हैं उही परमेश्वर के पुत्र हैं, क्यों जो तुहानू गुलामी का आत्मा नहीं मिलिया जो फिर मुड़ के डरो, सगों लेपालक पुत्र होने का आत्मा मिलिया जिस करके असी अब्बा हे पिता पुकारते हाँ। वो आत्मा आप साडे आत्मा दे नाल साखी दिंदा है भई असी परमेश्वर दे बालक हाँ, अते जे बालक हाँ तां अधिकारी भी हाँ, परमेश्वर दे अधिकारी अते मसीह दे नाल सांझे अधिकारी, पर तदे जे असी उहदे नाल दुख चलीए भई उहदे नाल असी वड्याए जाइए। हुण असी बाणी दे इस नवें भाग विच दाखल हुंदे हाँ जो कि नवें मनुख नाल संबंधित है। कि यह ठीक ही नहीं जापदा, परमेश्वर अपनी भेडा नूं भजाउंदा नहीं, वह तो उन्हां दी अगवाई करता है। जदों साडे प्रभु येशु जी ने भेडा की सुरक्षा बारे जिक्र किया सी तद उसने साफ साफ शब्दों विच यह आख्या सी कि वह जबरदस्ती उसके हथ अते पिता के हथ नहीं सी सौंपिया गई। उसने आख्या सी कि मेरिया भेडा मेरी आवाज़ सुनदियां हन अते मैं उन्हां नूं सियाणदा हाँ अते ओ मेरे मगर लगियां आउंदियां हन। यह वचन यूहन्ना दी इंजील उसका 10 अध्याय उसकी 27 आयत दे हन। ओ नहीं आखदा कि मैं उन्हां नूं अगे अगे भजाउंदा हाँ, उही हन जो कि सुरक्षित हन अते ओ उसदे मगर लगियां आउंदियां हन। ओ परमेश्वर दे आत्मा द्वारा चलाईयां जांदियां हन। ਉਹ ਇਸ ਕਰਕੇ ਉਸਦੀ ਆਵਾਜ਼ ਸੁਣਦੀਆਂ ਹਨ ਕਿਉਂਕਿ ਉਹਨਾਂ ਵਿੱਚ ਇੱਕ ਨਵਾਂ ਸੁਭਾਅ ਹੈ ਅਤੇ ਉਹ ਉਸਦੇ ਮਗਰ ਲੱਗੀਆਂ ਆਉਂਦੀਆਂ ਹਨ। ਮੈਂ ਕਾਫ਼ੀ ਚਿਰ ਤੋਂ ਪਰਮੇਸ਼ਵਰ ਦੇ ਵਚਨ ਦੀ ਮਨਾਦੀ ਕਰ ਰਿਹਾ ਹਾਂ। ਮੈਂ ਜਾਣ ਲਿਆ ਹੈ ਕਿ ਜੋ ਉਸ ਦੀਆਂ ਭੇਡਾਂ ਹਨ ਉਹ ਉਸ ਦੀ ਆਵਾਜ਼ ਸੁਣਨਗੀਆਂ ਅਤੇ ਦੂਸਰੀਆਂ ਉਹਨਾਂ ਨੇ ਮੈਨੂੰ ਘਿਣ ਕੀਤੀ ਅਤੇ ਮੈਥੋਂ ਛੁਟਕਾਰਾ ਪਾਉਣਾ ਚਾਹਿਆ। ਅਜਿਹਾ ਕਿਉਂ? ਉਹ ਉਸ ਦੀਆਂ ਭੇਡਾਂ ਨਹੀਂ ਸਨ। ਪ੍ਰਭੂ ਯੇਸ਼ੂ ਜੀ ਨੇ ਆਖਿਆ ਸੀ ਕਿ ਜੇਕਰ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ, ਤੁਸੀਂ ਜਾਣਦੇ ਹੋ ਜੋ ਉਸਨੇ ਤੁਹਾਥੋਂ ਅੱਗੇ ਮੇਰੇ ਨਾਲ ਵੈਰ ਕੀਤਾ ਹੈ। ਇੱਕ ਵਾਰ ਇੱਕ ਨੌਜਵਾਨ ਪਾਸਵਾਨ ਮੇਰੇ ਕੋਲ ਆ ਕੇ ਕਹਿਣ ਲੱਗਾ ਕਿ ਮੈਂ ਬਹੁਤ ਮੁਸੀਬਤਾਂ ਵਿੱਚ ਘਿਰਿਆ ਹੋਇਆ ਹਾਂ। ਮੈਂ ਪੁੱਛਿਆ ਕਿ ਕੌਣ ਹੈ ਜੋ ਆਪ ਲਈ ਮੁਸੀਬਤ ਖੜੀ ਕਰ ਰਿਹਾ ਹੈ? ਉਸਨੇ ਕਿਹਾ ਕਿ ਮੇਰੀ ਕਲੀਸੀਆ ਦੇ ਅਧਿਕਾਰੀ ਅਤੇ ਐਤਵਾਰ ਦੇ ਸਕੂਲ ਦੇ ਅਧਿਆਪਕ। ਫਿਰ ਮੈਂ ਪੁੱਛਿਆ ਕਿ ਆਪ ਕਰਦੇ ਕੀ ਹੋ? ਉਹ ਕਹਿਣ ਲੱਗਾ ਕਿ ਮੈਂ ਤਾਂ ਬਾਈਬਲ ਧਰਮ ਸ਼ਾਸਤਰ ਦਾ ਪ੍ਰਚਾਰ ਹੀ ਕਰਦਾ ਹਾਂ। ਮੈਂ ਉਸਨੂੰ ਆਖਿਆ ਕਿ ਠੀਕ ਹੈ, ਪਰਮੇਸ਼ਵਰ ਦਾ ਧੰਨਵਾਦ ਹੋਵੇ, ਆਪ ਜਾਣ ਜਾਓਗੇ ਕਿ ਆਪ ਦੇ ਝੁੰਡ ਵਿੱਚੋਂ ਬਹੁਤ ਸਾਰੇ ਆਪ ਦੇ ਲੋਕ ਅਸਲ ਵਿੱਚ ਉਸ ਦੀਆਂ ਭੇਡਾਂ ਨਹੀਂ ਹਨ। ਦੋਸਤ, ਉਸ ਦੀ ਭੇਡ ਉਸ ਦੇ ਪਿੱਛੇ ਪਿੱਛੇ ਚੱਲੇਗੀ। ਉਹਨਾਂ ਨੂੰ ਉਸ ਦੇ ਪਿੱਛੇ ਚੱਲਣਾ ਹੀ ਪਵੇਗਾ ਕਿਉਂਕਿ ਉਹ ਉਸ ਦੀਆਂ ਹਨ। ਇਹੋ ਹੀ ਹੈ ਜੋ ਪੌਲੁਸ ਇੱਥੇ ਆਖ ਰਿਹਾ ਹੈ। 15 ਆਇਤ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਤੁਹਾਨੂੰ ਫੇ ਤਾਂ ਜੋ ਫੇਰ ਮੁੜ ਕੇ ਡਰੋ। ਆਪ ਵਿੱਚ ਡਰਨ ਵਾਲਾ ਆਤਮਾ ਨਹੀਂ ਹੈ ਕਿਉਂਕਿ ਆਪ ਆਪਣੀ ਰੂਹਾਨੀ ਹਾਲਤ ਵਿੱਚ ਹੈਰਾਨ ਹੋਵੋ, ਉਦਾਸ ਅਤੇ ਨਿਰਾਸ਼ ਹੋਵੋ। ਇਸ ਦੀ ਬਜਾਏ ਆਪ ਤਾਂ ਆਨੰਦ ਨਾਲ ਭਰੇ ਹੋਏ ਹੋ ਕਿਉਂਕਿ ਆਪ ਉਸ ਦੀ ਸੰਤਾਨ ਹੋ ਅਤੇ ਪਰਮੇਸ਼ਵਰ ਦਾ ਆਤਮਾ ਆਪ ਦੇ ਅੰਦਰੋਂ ਅੱਬਾ ਪਿਤਾ ਕਹਿ ਕੇ ਬੁਲਾ ਸਕਦਾ ਹੈ, ਹਾਕਾਂ ਮਾਰਦਾ ਹੈ। ਅੱਬਾ ਇੱਕ ਆਰਾਮੀ ਭਾਸ਼ਾ ਦਾ ਸ਼ਬਦ ਹੈ। ਇਹ ਇੱਕ ਬਹੁਤ ਹੀ ਵਿਅਕਤੀਗਤ ਸ਼ਬਦ ਹੈ ਜਿਸ ਨੂੰ ਮੇਰਾ ਪਿਤਾ ਅਤੇ ਮੇਰਾ ਡੈਡੀ ਕਿਹਾ ਜਾ ਸਕਦਾ ਹੈ। ਅਸੀਂ ਪਰਮੇਸ਼ਵਰ ਦਾ ਆਦਰ ਕਰਨ ਦੇ ਲਿਹਾਜ਼ ਨਾਲ ਇਸ ਸ਼ਬਦ ਦਾ ਪ੍ਰਯੋਗ ਨਹੀਂ ਕਰਦੇ ਤਾਂ ਕਿ ਇਸ ਤਰ੍ਹਾਂ ਉਸ ਨਾਲ ਜ਼ਰੂਰਤ ਤੋਂ ਵੱਧ ਇੱਕ ਮਿੱਕ ਹੋਣ ਦਾ ਖਤਰਾ ਨਾ ਹੋਵੇ। ਪਰ ਇਹ ਤਾਂ ਇੱਕ ਦਿਲੀ ਦੁਆਹੀ ਹੈ ਜੋ ਕਿ ਮੁਸ਼ਕਲ ਦੇ ਸਮੇਂ ਖਾਸ ਤੌਰ 'ਤੇ ਦਿੱਤੀ ਜਾਂਦੀ ਹੈ। ਮੈਂ 16 ਆਇਤ ਦੀ ਸੱਚਾਈ ਨੂੰ ਪਹਿਲੀ ਵਾਰ ਜਾਣਿਆ ਸੀ ਜਦੋਂ ਮੇਰੇ ਬਿਮਾਰ ਹੋਣ ਕਰਕੇ ਮੇਰੇ ਕੰਮ ਤੋਂ ਮੇਰੀ ਛੁੱਟੀ ਕਰ ਦਿੱਤੀ ਗਈ ਸੀ। ਮੈਂ ਆਪਣਾ ਮੂੰਹ ਦੀਵਾਰ ਵੱਲ ਕਰਕੇ ਹਿਜ਼ਕੀਆ ਵਾਂਗ ਕਿਹਾ ਸੀ ਕਿ ਮੈਂ ਇਸ ਕੰਮ 'ਤੇ ਕਾਫ਼ੀ ਸਮੇਂ ਤੋਂ ਸੀ, ਮੈਂ ਇਸ ਥਾਂ 'ਤੇ ਕੰਮ ਕਰਨ ਵਾਲੇ ਲੋਕਾਂ ਨਾਲ ਕਾਫ਼ੀ ਅਰਸੇ ਤੋਂ ਹਾਂ ਅਤੇ ਉਹਨਾਂ ਨੂੰ ਦੱਸਦਾ ਰਿਹਾ ਹਾਂ ਕਿ ਆਪ ਪ੍ਰਭੂ ਉੱਤੇ ਭਰੋਸਾ ਕਰੋ, ਉਹ ਆਪ ਨੂੰ ਸੰਭਾਲੇਗਾ। ਪਰ ਹੁਣ ਪਹਿਲੀ ਵਾਰ ਇਹ ਅਜਿਹਾ ਹੈ ਕਿ ਮੈਨੂੰ ਖੁਦ ਬਿਮਾਰ ਹੋਣ ਕਰਕੇ ਇੱਥੋਂ ਜਾਣਾ ਪੈ ਰਿਹਾ ਹੈ। ਮੈਂ ਚਾਹੁੰਦਾ ਕਿ ਆਪ ਆਪਣੇ ਆਪ ਨੂੰ ਮੇਰੇ ਲਈ ਅਸਲੀ ਬਣਾਓ। ਜੇਕਰ ਆਪ ਮੇਰੇ ਪਿਤਾ ਹੋ ਤਾਂ ਮੈਂ ਇਸ ਨੂੰ ਜਾਣਨਾ ਚਾਹੁੰਦਾ ਹਾਂ ਅਤੇ ਮੇਰੇ ਦੋਸਤ, ਉਸਨੇ ਇਸ ਨੂੰ ਮੇਰੇ ਲਈ ਵਾਸਤਵਿਕ ਬਣਾਇਆ। ਇਹੋ ਜਿਹੇ ਸਮੇਂ ਪਰਮੇਸ਼ਵਰ ਦਾ ਆਤਮਾ ਭੁੱਬਾਂ ਮਾਰਦਾ ਹੈ ਅਤੇ ਹੇ ਅੱਬਾ ਹੇ ਪਿਤਾ ਕਹਿ ਕੇ ਆਵਾਜ਼ਾਂ ਮਾਰਦਾ ਹੈ। ਇਹ ਸਭ ਆਪਣੇ ਆਪ ਹੁੰਦਾ ਹੈ। ਉਸ ਉੱਤੇ ਭਰੋਸਾ ਕਰਨਾ ਅਤੇ ਆਪਣੇ ਆਪ ਨੂੰ ਉਸ ਵੱਲ ਮੋੜਨਾ ਕਿੰਨਾ ਮਿੱਠਾ ਹੈ। 17 ਆਇਤ ਵਿੱਚ ਤਦ ਜੇ ਅਸੀਂ, ਇਹ ਸ਼ਬਦ ਇਸ ਸੱਚਾਈ ਨੂੰ ਪੇਸ਼ ਕਰਦੇ ਹਨ ਕਿ ਪਰਮੇਸ਼ਵਰ ਦੀ ਸੰਤਾਨ ਉਸੇ ਦੇ ਨਾਲ ਦੁੱਖ ਝੱਲੇਗੀ। ਇਸ ਨੂੰ ਕਿਹਾ ਜਾ ਸਕਦਾ ਹੈ ਕਿ ਕਿਉਂਕਿ ਅਸੀਂ ਉਸ ਦੇ ਨਾਲ ਦੁੱਖ ਝੱਲਦੇ ਹਾਂ। ਮੇਰੇ ਦੋਸਤ, ਅੱਜ ਆਪ ਪਰਮੇਸ਼ਵਰ ਲਈ ਕੀ ਦੁੱਖ ਝੱਲ ਰਹੇ ਹੋ? ਇਹ ਭਾਵੇਂ ਕੁਝ ਵੀ ਕਿਉਂ ਨਾ ਹੋਵੇ, ਪੌਲੁਸ ਇਸ ਨੂੰ ਸਾਫ਼ ਤੌਰ 'ਤੇ ਜ਼ਾਹਿਰ ਕਰਦਾ ਹੈ ਕਿ ਇਹ ਹੁਣ ਇੱਕ ਹਲਕੀ ਚੀਜ਼ ਹੀ ਹੈ ਪਰ ਇੱਕ ਅਵਧੀ ਮਹਿਮਾ ਦਾ ਬੋਝ ਇੱਕ ਦਿਨ ਆਉਣਾ ਅਜੇ ਬਾਕੀ ਹੈ। ਅਵਧੀ ਕਾਲ ਵਿੱਚ ਬੈਠੇ ਅਸੀਂ ਇਹੀ ਖਾਹਿਸ਼ ਕਰਾਂਗੇ ਕਿ ਚੰਗਾ ਹੁੰਦਾ ਜੇਕਰ ਅਸੀਂ ਉਸ ਲਈ ਕੁਝ ਹੋਰ ਦੁੱਖ ਝੱਲਦੇ, ਕਿਉਂਕਿ ਇਹੋ ਹੀ ਉਹ ਵਿਧੀ ਹੈ ਜਿਸ ਨਾਲ ਉਹ ਸਾਨੂੰ ਪੜ੍ਹਾਉਂਦਾ ਅਤੇ ਸਿਖਾਉਂਦਾ ਹੈ। ਕਿਉਂਕਿ ਜਿਸ ਨੂੰ ਪ੍ਰਭੂ ਪ੍ਰੇਮ ਕਰਦਾ ਹੈ ਉਸ ਦੀ ਤਾੜਨਾ ਵੀ ਕਰਦਾ ਹੈ ਅਤੇ ਜਿਸ ਨੂੰ ਉਹ ਕਬੂਲ ਕਰਦਾ ਹੈ ਉਸ ਨੂੰ ਕੋਰੜੇ ਵੀ ਮਾਰਦਾ ਹੈ। ਅੱਗੇ 18 ਤੋਂ ਲੈ ਕੇ 22 ਆਇਤਾਂ ਵਿੱਚ ਨਵੀਂ ਸ੍ਰਿਸ਼ਟ ਦਾ ਜ਼ਿਕਰ ਇਸ ਤਰ੍ਹਾਂ ਹੈ। ਬਚਨ ਵਿੱਚ ਲਿਖਿਆ ਹੈ, ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੀ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਯੋਗ ਨਹੀਂ ਅਤੇ ਸ੍ਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਨੂੰ ਉਡੀਕਦੀ ਹੈ। ਕਿਉਂ ਜੋ ਸ੍ਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਆਪਣੀ ਇੱਛਾ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਪਰ ਉਮੀਦ ਨਾਲ। ਇਸ ਲਈ ਜੋ ਸ੍ਰਿਸ਼ਟੀ ਆਪ ਵੀ ਵਿਨਾਸ਼ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ਵਰ ਦੇ ਬਾਲਕਾਂ ਦੀ ਵਡਿਆਈ ਦੀ ਆਜ਼ਾਦੀ ਨੂੰ ਪ੍ਰਾਪਤ ਕਰੇ। ਅਸੀਂ ਜਾਣਦੇ ਤਾਂ ਹਾਂ ਭਈ ਸਾਰੀ ਸ੍ਰਿਸ਼ਟੀ ਰਲ ਕੇ ਹੁਣ ਤੀਕ ਹਾਉਕੇ ਭਰਦੀ ਹੈ ਅਤੇ ਉਹਨੂੰ ਪੀੜਾਂ ਲੱਗੀਆਂ ਹੋਈਆਂ ਹਨ। ਇਹ ਰੋਮੀਆਂ ਦੀ ਪੱਤਰੀ ਦਾ ਇੱਕ ਹੋਰ ਨਵਾਂ ਭਾਗ ਹੈ। ਅਸੀਂ ਦੇਖਣ ਜਾ ਰਹੇ ਹਾਂ ਕਿ ਸਿਰਫ ਵਿਸ਼ਵਾਸੀਆਂ ਦੀਆਂ ਦੇਹੀਆਂ ਹੀ ਨਹੀਂ ਛੁਡਾਈਆਂ ਜਾਣਗੀਆਂ, ਬਲਕਿ ਇਹ ਸਾਰਾ ਬ੍ਰਹਿਮੰਡ, ਇਹ ਸਾਰੀ ਧਰਤੀ ਜਿਸ ਉੱਤੇ ਆਪ ਅਤੇ ਮੈਂ ਰਹਿ ਰਹੇ ਹਾਂ, ਇਹ ਛੁਡਾਈ ਜਾਣੀ ਹੈ। ਪਰਮੇਸ਼ਵਰ ਦਾ ਉਦੇਸ਼ ਇਹੋ ਹੀ ਹੈ। ਅਸਲ ਵਿੱਚ ਇਹ ਪੁਰਾਣੀ ਧਰਤੀ ਇੱਕ ਨਵੀਂ ਧਰਤੀ, ਨਵੇਂ ਨਮੂਨੇ ਅਤੇ ਬਿਲਕੁਲ ਨਵੀਂ ਧਰਤੀ ਵਿੱਚ ਬਦਲ ਜਾਵੇਗੀ, ਜਿਸ ਵਿੱਚ ਕੋਈ ਵੀ ਪਾਪ ਨਹੀਂ ਹੋਵੇਗਾ। ਇਸ ਉੱਤੇ ਦੁਬਾਰਾ ਫਿਰ ਕੋਈ ਪਾਪ ਦਾ ਸਰਾਪ ਨਹੀਂ ਹੋਵੇਗਾ। ਇਹ ਤਾਂ ਕੁਝ ਬਹੁਤ ਹੀ ਅਨੋਖਾ ਹੈ। ਇੱਕ ਵਾਰ ਇੱਕ ਵਿਅਕਤੀ ਮੈਨੂੰ ਕੁਝ ਸਮਾਂ ਪਹਿਲਾਂ ਆਖ ਰਿਹਾ ਸੀ ਕਿ ਮੇਰਾ ਵਿਸ਼ਵਾਸ ਹੈ ਕਿ ਛੁਟਕਾਰੇ ਵਿੱਚ ਚੰਗਾਈ ਵੀ ਸ਼ਾਮਲ ਹੈ, ਪਰ ਮੈਂ ਸੋਚਦਾ ਹਾਂ ਕਿ ਮੈਂ ਇਹ ਕਹਿ ਕੇ ਉਸ ਮਨੁੱਖ ਨੂੰ ਅਚੰਭੇ ਵਿੱਚ ਹੀ ਪਾਇਆ ਸੀ ਕਿ ਮੈਂ ਵੀ ਇਹੋ ਵਿਸ਼ਵਾਸ ਕਰਦਾ ਹਾਂ। ਸਿਰਫ ਚੰਗਾਈ ਹੀ ਛੁਟਕਾਰੇ ਵਿੱਚ ਸ਼ਾਮਲ ਨਹੀਂ, ਪਰ ਇਸ ਵਿੱਚ ਤਾਂ ਇੱਕ ਨਵੀਂ ਦੇਹ ਅਤੇ ਮਸੀਹ ਦੇ ਛੁਟਕਾਰੇ ਵਿੱਚ ਤਾਂ ਇੱਕ ਨਵਾਂ ਜਗਤ ਹੈ। ਪਰ ਇਹ ਸਾਡੇ ਕੋਲ ਅਜੇ ਨਹੀਂ ਹੈ। ਸੰਯੁਕਤ ਰਾਸ਼ਟਰ ਸੰਘ ਇੱਕ ਨਵਾਂ ਜਗਤ ਸਥਾਪਿਤ ਕਰਨ ਲਈ ਕਈ ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਹੈ, ਪਰ ਸੱਚਮੁੱਚ ਅਜੇ ਇਹ ਸਾਡੇ ਕੋਲ ਨਹੀਂ ਹੈ। ਪਰ ਮਸੀਹ ਇਸ ਨੂੰ ਇੱਕ ਦਿਨ ਆਪਣੇ ਛੁਟਕਾਰੇ ਦੁਆਰਾ ਲਿਆਉਣ ਜਾ ਰਿਹਾ ਹੈ। ਫਿਰ ਮੈਂ ਇੱਕ ਨਵੀਂ ਦੇਹ ਵੀ ਪ੍ਰਾਪਤ ਕਰਾਂਗਾ। ਮੈਂ ਇਸ ਬਾਰੇ ਭਵਿੱਖ ਵਿੱਚ ਤੱਕ ਰਿਹਾ ਹਾਂ। ਇਹ ਜੋ ਮੇਰੀ ਦੇਹ ਹੈ, ਇਹ ਤਾਂ ਪੁਰਾਣੀ ਹੁੰਦੀ ਜਾ ਰਹੀ ਹੈ ਅਤੇ ਮੈਂ ਇਸ ਦੇ ਬਦਲੇ ਨਵੀਂ ਦੇਹ ਹਾਸਲ ਕਰਨ ਜਾ ਰਿਹਾ ਹਾਂ। ਚੰਗਾਈ ਵੀ ਸੱਚਮੁੱਚ ਛੁਟਕਾਰੇ ਵਿੱਚ ਸ਼ਾਮਲ ਹੈ, ਪਰ ਇਹ ਅਜੇ ਸਾਡੇ ਕੋਲ ਨਹੀਂ ਹੈ। ਅਜੇ ਵੀ ਇਸ ਸੰਸਾਰ ਵਿੱਚ ਬਿਮਾਰੀ ਹੈ। 18 ਆਇਤ ਵਿੱਚ ਪੌਲਸ ਜ਼ਿੰਦਗੀ ਦੇ ਲੇਖੇ ਜੋਖੇ ਦਾ ਹਿਸਾਬ ਲਗਾ ਰਿਹਾ ਹੈ। ਇਸ ਵਰਤਮਾਨ ਸਮੇਂ ਦੇ ਦੁੱਖ ਸਾਰੇ ਵਿਸ਼ਵਾਸੀਆਂ ਦੇ ਜੀਵਨ ਦਾ ਇੱਕ ਹਿੱਸਾ ਹਨ। ਇਹ ਪੀੜ੍ਹੀ ਅੱਜ ਕੱਲ੍ਹ ਐਸ਼ ਆਰਾਮ ਦੀਆਂ ਵਸਤਾਂ ਦਾ ਆਨੰਦ ਮਾਣ ਰਹੀ ਹੈ, ਪਰ ਅੱਜ ਕੱਲ੍ਹ ਮਸੀਹੀ ਲੋਕ ਵੀ ਦੁੱਖ ਜਾਂ ਕਲੇਸ਼ ਤੋਂ ਨਹੀਂ ਬਚ ਸਕਦੇ। 19 ਆਇਤ ਵਿੱਚ ਅਸੀਂ ਦੇਖਦੇ ਹਾਂ ਕਿ ਸੰਸਾਰ ਵਿਕਾਸਵਾਦ ਦੇ ਸੁਪਨੇ ਨੂੰ ਨਹੀਂ ਤੱਕ ਰਿਹਾ। ਇਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ ਹੈ, ਪਰ ਸ੍ਰਿਸ਼ਟੀ ਤਾਂ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਨੂੰ ਉਡੀਕਦੀ ਹੈ। ਸ੍ਰਿਸ਼ਟੀ ਇੱਕ ਢਕੇ ਹੋਏ ਬੁੱਤ ਦੀ ਤਰ੍ਹਾਂ ਹੈ। ਜਦੋਂ ਪਰਮੇਸ਼ਵਰ ਦੇ ਪੁੱਤਰਾਂ ਤੋਂ ਇਹ ਮਾਸ ਦਾ ਪਰਦਾ ਚੁੱਕ ਦਿੱਤਾ ਜਾਵੇਗਾ, ਤਦ ਸ੍ਰਿਸ਼ਟੀ ਤੋਂ ਵੀ ਪਰਦਾ ਚੁੱਕਿਆ ਜਾਵੇਗਾ। ਇਹ ਕਿਹੋ ਜਿਹਾ ਮਹਿਮਾਮਈ ਦਿਨ ਹੋਵੇਗਾ! ਇਹ ਸ੍ਰਿਸ਼ਟੀ ਨਸ਼ਟ ਹੋਣ ਵਾਲੀ ਹੀ ਹੈ, ਪਰ ਇਹ ਆਪਣੀ ਇੱਛਾ ਦੇ ਅਨੁਸਾਰ ਨਹੀਂ, ਪਰ ਉਸਦੇ ਕਰਕੇ ਜਿਸ ਨੇ ਆਸ ਦੇ ਆਧਾਰ ਉੱਤੇ ਇਸ ਨੂੰ ਅਧੀਨ ਕੀਤਾ ਹੋਇਆ ਹੈ। ਨਿਰਾਸ਼ਵਾਦੀ ਰਾਜਾ ਸੁਲੇਮਾਨ ਆਖਦਾ ਹੈ ਕਿ ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ, ਪਰ ਸਮੁੰਦਰ ਨਹੀਂ ਭਰੀਦਾ। ਉਸੇ ਥਾਂ ਨੂੰ ਜਿੱਥੋਂ ਨਦੀਆਂ ਨਿਕਲਦੀਆਂ ਉੱਥੇ ਹੀ ਮੁੜ ਜਾਂਦੀਆਂ ਹਨ। ਇਹ ਚੱਕਰ ਚੱਲਦਾ ਹੀ ਰਹਿੰਦਾ ਹੈ। ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ। ਪਰਮੇਸ਼ਵਰ ਕੋਲ ਇਹੋ ਜਿਹਾ ਦਬਾਅ ਵਾਲਾ ਪ੍ਰੇਮ ਹੈ ਕਿ ਉਹ ਇਸ ਪਾਣੀ ਨੂੰ ਸਮੁੰਦਰ ਵਿੱਚੋਂ ਬਾਹਰ ਸੁੱਟਦਾ ਹੈ। ਉਹ ਆਪਣੀ ਢੋ ਢੁਆਈ ਦੇ ਸਾਧਨਾਂ ਦੁਆਰਾ, ਹਵਾ ਦੁਆਰਾ ਬੱਦਲਾਂ ਨੂੰ ਸੁੱਕੀ ਜ਼ਮੀਨ ਵੱਲ ਭੇਜਦਾ ਹੈ ਅਤੇ ਇੱਥੇ ਦੁਬਾਰਾ ਫਿਰ ਵਰਖਾ ਹੁੰਦੀ ਹੈ। ਇਹ ਨਦੀਆਂ ਨੂੰ ਪਾਣੀ ਨਾਲ ਭਰ ਦਿੰਦਾ ਹੈ ਅਤੇ ਨਦੀਆਂ ਫਿਰ ਸਮੁੰਦਰ ਵਿੱਚ ਜਾ ਮਿਲਦੀਆਂ ਹਨ। ਇਹ ਚੱਕਰ ਹਰ ਥਾਂ ਇਸੇ ਤਰ੍ਹਾਂ ਹੀ ਹੈ। ਸ੍ਰਿਸ਼ਟੀ ਅਤੇ ਪ੍ਰਕਿਰਤੀ ਇੱਕ ਵਾਅਦਾ ਕੀਤੇ ਹੋਏ ਪ੍ਰਗਟਾਵੇ ਅਤੇ ਪਰਦੇ ਦੇ ਚੁੱਕੇ ਜਾਣ ਦੀ ਉਡੀਕ ਕਰ ਰਹੀ ਹੈ। ਸ੍ਰਿਸ਼ਟੀ ਨੂੰ ਪਰਮੇਸ਼ਵਰ ਨੇ ਇਸੇ ਤਰ੍ਹਾਂ ਹੀ ਬਣਾਇਆ ਹੋਇਆ ਹੈ। ਆਦਮ ਦੀ ਨਾ ਫਰਮਾਨੀ ਕਰਕੇ ਪਾਪ ਦਾ ਸਰਾਪ ਮਨੁੱਖ ਉੱਤੇ ਆਇਆ ਸੀ, ਪਰ ਭੌਤਿਕ ਜਗਤ ਵੀ ਇਸ ਸਰਾਪ ਦੇ ਅਧੀਨ ਆ ਗਿਆ ਸੀ। ਯਾਦ ਕਰੋ ਕਿ ਪਰਮੇਸ਼ਵਰ ਨੇ ਆਦਮ ਨੂੰ ਕਿਹਾ ਸੀ ਕਿ ਉਹ ਕੰਢੇ ਅਤੇ ਕੰਢਿਆਲੇ ਤੇਰੇ ਲਈ ਉਗਾਵੇਗੀ ਅਤੇ ਤੂੰ ਪੈਲੀ ਦਾ ਸਾਗ ਪੱਤ ਖਾਵੇਂਗਾ। ਤੂੰ ਆਪਣੇ ਮੂੰਹ ਦੇ ਮੁੜਕੇ ਨਾਲ ਰੋਟੀ ਖਾਵੇਂਗਾ ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇ। ਕੰਢੇ ਅਤੇ ਕੰਢਿਆਲੇ ਹਰ ਪਾਸੇ ਹਨ। ਇਹ ਤਾਂ ਇਸ ਸ੍ਰਿਸ਼ਟੀ ਉੱਤੇ ਸਰਾਪ ਹੀ ਹੈ। ਹਰ ਸਾਲ ਕਿਸਾਨ ਕਿੰਨੀ ਮਿਹਨਤ ਨਾਲ ਇਹਨਾਂ ਕੰਢਿਆਂ ਨੂੰ ਨਸ਼ਟ ਕਰਨ ਲਈ ਜਾਂਦਾ, ਨਸ਼ਟ ਕਰਨ ਲਈ ਕੋਸ਼ਿਸ਼ ਕਰਦਾ ਹੈ। ਮਨੁੱਖ ਦੀ ਦੇਹ ਮਰਨਹਾਰ ਹੈ। ਜਿਵੇਂ ਕਿ ਕਿਸੇ ਨੇ ਕਿਹਾ ਹੈ ਕਿ ਜਿਉਂ ਹੀ ਪਰਮੇਸ਼ਵਰ ਸਾਨੂੰ ਜ਼ਿੰਦਗੀ ਦਿੰਦਾ ਹੈ, ਉਸੇ ਘੜੀ ਤੋਂ ਉਹ ਸਾਥੋਂ ਇਹ ਵਾਪਸ ਲੈਣੀ ਸ਼ੁਰੂ ਕਰ ਦਿੰਦਾ ਹੈ। ਇਸ ਪ੍ਰਕਿਰਤੀ ਵਿੱਚ ਮੌਤ ਅਤੇ ਵਿਕਾਸ ਹੈ। ਜੰਗਲ ਵਿੱਚ ਜਾ ਕੇ ਵੇਖੋ, ਉੱਥੇ ਆਪ ਨੂੰ ਕਈ ਡਿੱਗੇ ਹੋਏ ਸੁੱਕੇ ਅਤੇ ਗਲ ਰਹੇ ਦਰਖਤ ਮਿਲਣਗੇ। ਇਹੋ ਹੀ ਪ੍ਰਕਿਰਤੀ ਹੈ। ਆਪ ਮਰੇ ਹੋਏ ਜਾਨਵਰਾਂ ਦੀ ਬਦਬੂ ਦਾ ਵੀ ਅਨੁਭਵ ਕਰੋਗੇ। ਪਰਮੇਸ਼ਵਰ ਦੇ ਸਵਰਗ ਵਿੱਚ ਸਭ ਠੀਕ ਠਾਕ ਹੀ ਹੈ, ਪਰ ਇਸ ਜਗਤ ਵਿੱਚ ਸਭ ਕੁਝ ਠੀਕ ਠਾਕ ਨਹੀਂ ਹੈ। ਪਰਮੇਸ਼ਵਰ ਦੀ ਬਾਣੀ ਹੋਰ ਜ਼ਿਆਦਾ ਅਸਲੀਅਤ ਵਾਲੀ ਹੈ। ਯੋਇਲ ਨਵੀ 1 ਅਧਿਆਇ ਉਸਦੀ 18 ਆਦੇ ਵਚਨ ਹਨ ਕਿ ਡੰਗਰ ਕਿਵੇਂ ਉਡਾਉਂਦੇ ਹਨ, ਬਾਲਕਾਂ ਦੇ ਵਗ ਕਿਵੇਂ ਕਾਲੇ ਪਏ ਹੋਏ ਹਨ, ਕਿਉਂ ਜੋ ਉਹਨਾਂ ਦੇ ਲਈ ਕੋਈ ਚਰਾਂਦ ਨਹੀਂ, ਭੇਡਾਂ ਦੇ ਇੱਜੜ ਵੀ ਦੁਖੀ ਹਨ। ਸ੍ਰਿਸ਼ਟੀ ਨਿਰਾਸ਼ ਹੈ, ਇਹ ਹੌਕੇ ਭਰਦੀ ਹੈ। ਦਰਖਤਾਂ ਦਾ ਸੰਗੀਤ ਬਹੁਤ ਰੁੱਖਾ ਹੈ। ਇੱਕ ਡਰੇ ਹੋਏ ਜਾਨਵਰ ਜਾਂ ਪੰਛੀ ਦੀ ਦੁਹਾਈ ਰਾਤ ਦੀ ਹਵਾ ਨੂੰ ਚੀਰ ਕੇ ਰੱਖ ਦਿੰਦੀ ਹੈ ਅਤੇ ਖੂਨ ਨੂੰ ਜਮਾ ਕੇ ਰੱਖ ਦਿੰਦੀ ਹੈ। ਸੱਚਮੁੱਚ ਸ੍ਰਿਸ਼ਟੀ ਬਾਈਬਲ ਧਰਮ ਸ਼ਾਸਤਰ ਦੇ ਬਚਨਾਂ ਦੇ ਬਿਲਕੁਲ ਠੀਕ ਹੋਣ ਦੀ ਗਵਾਹੀ ਦਿੰਦੀ ਹੈ। ਸ੍ਰਿਸ਼ਟੀ ਤਾਂ ਇਸ ਲਾੜੀ ਦੀ ਤਰ੍ਹਾਂ ਹੈ ਜਿਸ ਨੇ ਆਪਣੇ ਵਿਆਹ ਦੀ ਪੁਸ਼ਾਕ ਵਿੱਚ ਹੀ ਸਜੀ ਹੋਈ ਨੇ ਆਪਣੇ ਲਾੜੇ ਨੂੰ ਮਰਿਆ ਪਿਆ ਦੇਖਿਆ ਹੋਵੇ। ਉਸਨੇ ਅਜੇ ਵੀ ਆਪਣੇ ਵਿਆਹ ਦੀ ਪੁਸ਼ਾਕ ਅਤੇ ਤਾਜ ਨੂੰ ਤਾਂ ਪਹਿਨਿਆ ਹੋਇਆ ਹੈ, ਪਰ ਉਸਦੀਆਂ ਹੰਝੂਆਂ ਨਾਲ ਤਰ ਹਨ, ਉਸਦੀਆਂ ਅੱਖਾਂ ਵਿੱਚ ਹੰਝੂ ਹਨ। ਸੱਚਮੁੱਚ ਸ੍ਰਿਸ਼ਟੀ ਤਾਂ ਕਰਾਉਂਦੀ ਹੀ ਹੈ। ਅੱਗੇ 8 ਅਧਿਆਏ ਉਸਦੀਆਂ 23 ਤੋਂ ਲੈ ਕੇ 27 ਆਇਤਾਂ ਵਿੱਚ ਨਵੀਂ ਦੇਹ ਬਾਰੇ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਹੈ। ਇੱਥੇ ਲਿਖਿਆ ਹੈ, ਅਤੇ ਨਿਰੀ ਉਹ ਤਾਂ ਨਹੀਂ, ਸਗੋਂ ਅਸੀਂ ਆਪ ਵੀ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ ਆਪਣੇ ਆਪ ਵਿੱਚ ਹੌਕੇ ਭਰਦੇ ਹਾਂ, ਅਤੇ ਪੁੱਤਰ ਹੋਣ ਦੀ ਅਰਥਾਤ ਆਪਣੀ ਦੇਹੀ ਦੇ ਨਿਸਤਾਰੇ ਦੀ ਉਡੀਕ ਵਿੱਚ ਬੈਠੇ ਹਾਂ। ਉਮੀਦ ਨਾਲ ਅਸੀਂ ਬਚਾਏ ਗਏ ਹਾਂ, ਪਰ ਉਮੀਦ ਜਿਹੜੀ ਵੇਖੀ ਗਈ ਉਹ ਉਮੀਦ ਨਾ ਰਹੀ, ਕਿਉਂਕਿ ਜਿਹੜੀ ਵਸਤ ਕੋਈ ਵੇਖਦਾ ਹੈ ਉਹਦੀ ਉਮੀਦ ਕਾਹਨੂੰ ਕਰੇ। ਪਰ ਜਿਹੜੀ ਵਸਤ ਅਸੀਂ ਨਹੀਂ ਵੇਖਦੇ, ਜੇ ਉਹਦੀ ਉਮੀਦ ਰੱਖੀਏ ਤਾਂ ਧੀਰਜ ਨਾਲ ਉਹਦੀ ਉਡੀਕ ਵਿੱਚ ਰਹਿੰਦੇ ਹਾਂ। ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂ ਜੋ ਕਿਸ ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ, ਪਰ ਆਤਮਾ ਆਪ ਅਕੱਥ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਅਤੇ ਹਿਰਦਿਆਂ ਦਾ ਜਾਂਚਣ ਵਾਲਾ ਜਾਣਦਾ ਹੈ ਭਈ ਆਤਮਾ ਦੀ ਕੀ ਮਨਸ਼ਾ ਹੈ, ਕਿਉਂ ਜੋ ਉਹ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸੰਤਾਂ ਦੇ ਲਈ ਸਿਫਾਰਿਸ਼ ਕਰਦਾ ਹੈ। ਸਿਰਫ ਸ੍ਰਿਸ਼ਟੀ ਹੀ ਹੋ ਕੇ ਨਹੀਂ ਭਰਦੀ, ਇੱਕ ਵਿਸ਼ਵਾਸੀ ਦੀ ਹਾਲਤ ਵੀ ਠੀਕ ਇਸੇ ਤਰ੍ਹਾਂ ਦੀ ਹੈ। ਇਹ ਆਇਤ ਉਹਨਾਂ ਦੇ ਲਈ ਬੜੀ ਵਿਨਾਸ਼ਕਾਰੀ ਜਾਪਦੀ ਹੈ ਜੋ ਕਿ ਇਹ ਸੋਚਦੇ ਹਨ ਕਿ ਇੱਕ ਮਸੀਹੀ ਹੋਣ ਦਾ ਚਿੰਨ੍ਹ ਹੱਸਦਾ ਅਤੇ ਖਿੜਿਆ ਹੋਇਆ ਚਿਹਰਾ ਹੁੰਦਾ ਹੈ। ਕੀ ਇੱਕ ਮਸੀਹੀ ਨੂੰ ਹਰ ਵਕਤ ਹੌਕੇ ਭਰਨੇ ਚਾਹੀਦੇ ਹਨ? ਆਪਣੀਆਂ ਮੁਸੀਬਤਾਂ ਵਿੱਚ ਮੁਸਕਰਾਉਣਾ ਕੋਈ ਮਸੀਹੀ ਵਿਧੀ ਨਹੀਂ ਹੈ। ਅਸੀਂ ਇਹਨਾਂ ਸਰੀਰ ਵਿੱਚ ਹੋ ਕੇ ਹੀ ਹੌਕੇ ਭਰਦੇ ਹਾਂ। ਇੱਕ ਵਾਰ ਜਦੋਂ ਮੈਂ ਬਿਮਾਰ ਹੋ ਕੇ ਕਾਫ਼ੀ ਕਮਜ਼ੋਰ ਪੈ ਗਿਆ ਸੀ ਅਤੇ ਠੀਕ ਤਰ੍ਹਾਂ ਚੱਲ ਵੀ ਨਹੀਂ ਸੀ ਸਕਦਾ, ਤਾਂ ਇੱਕ ਮੇਰਾ ਦੋਸਤ ਕਹਿਣ ਲੱਗਾ ਕਿ ਤੈਨੂੰ ਹੌਕੇ ਨਹੀਂ ਭਰਨੇ ਚਾਹੀਦੇ। ਮੈਂ ਆਖਿਆ ਕਿ ਇਹ ਬਾਈਬਲ ਦੀ ਬਾਣੀ ਦੇ ਮੁਤਾਬਕ ਹੀ ਹੈ। ਪੌਲਸ 2 ਕੋਰਿੰਥੀਆਂ ਦੀ ਪੱਤਰੀ 5 ਅਧਿਆਇ ਉਸਦੀ 2 ਆਇਤ ਵਿੱਚ ਆਖਦਾ ਹੈ ਕਿ ਕਿਉਂ ਜੋ ਇਸ ਵਿੱਚ ਅਸੀਂ ਤਾਂ ਹੌਕੇ ਭਰਦੇ ਹਾਂ ਅਤੇ ਤਰਸਦੇ ਹਾਂ ਵੀ ਆਪਣੇ ਵਤੀਰੇ ਨੂੰ ਜਿਹੜਾ ਸੁਰਗੋਂ ਹੈ ਉਦਾਲੇ ਲੈ ਲਈਏ। ਜ਼ਬੂਰ 6 ਅਧਿਆਇ ਉਸਦੀ 6 ਆਇਤ ਵਿੱਚ ਭਜਨਕਾਰ ਵੀ ਆਖਦਾ ਹੈ ਕਿ ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ, ਸਾਰੀ ਰਾਤ ਮੈਂ ਆਪਣੇ ਵਿਛਾਉਣੇ ਉੱਤੇ ਹੜ ਵਗਾ ਲੈਂਦਾ, ਆਪਣੇ ਹੰਝੂਆਂ ਨਾਲ ਮੈਂ ਆਪਣਾ ਮੰਜਾ ਪਿਆਉਂਦਾ। ਪ੍ਰਭੂ ਯੇਸ਼ੂ ਜੀ ਵੀ ਰੋਏ ਸਨ, ਭਾਵ ਉਹ ਇਹ ਖੁਸ਼ ਵਿਅਕਤੀ ਸਨ, ਪਰ ਕੁਝ ਮੌਕਿਆਂ 'ਤੇ ਉਹ ਵੀ ਰੋਏ ਸਨ। ਇਹਨਾਂ ਦੇਹਾਂ ਵਿੱਚ ਅਸੀਂ ਹੌਕੇ ਭਰਦੇ ਹਾਂ, ਉਮੀਦ ਨਾਲ ਅਸੀਂ ਬਚਾਏ ਗਏ ਹਾਂ। ਇਹ ਪ੍ਰਭੂ ਯੇਸ਼ੂ ਮਸੀਹ ਜੀ ਦੇ ਸਲੀਬ ਉੱਤੇ ਕੀਤੇ ਕੰਮ ਅਤੇ ਉਸ ਵਿੱਚ ਸਾਡੇ ਵਿਸ਼ਵਾਸ ਦਾ ਜ਼ਿਕਰ ਕਰਦਾ ਹੈ। ਪਰ ਇਹੋ ਹੀ ਸਭ ਕੁਝ ਨਹੀਂ ਹੈ। ਭਵਿੱਖ ਵਿੱਚ ਸਾਨੂੰ ਇੱਕ ਛੁਡਾਇਆ ਹੋਇਆ ਸਰੀਰ ਵੀ ਮਿਲਣ ਵਾਲਾ ਹੈ। ਵਿਸ਼ਵਾਸ, ਆਸ ਅਤੇ ਪ੍ਰੇਮ ਇੱਕ ਵਿਸ਼ਵਾਸੀ ਦੇ ਜੀਵਨ ਦੇ ਮੁੱਖ ਅੰਗ ਹਨ। ਇੱਕ ਇੱਕ ਦਿਨ ਸਾਡੀ ਆਸ ਵਾਸਤਵਤਾ ਵਿੱਚ ਬਦਲਦੀ ਜਾਂਦੀ ਹੈ। ਵਿਸ਼ਵਾਸ ਅਤੇ ਆਸ ਦੋਵੇਂ ਮਹਿਮਾ ਵਿੱਚ ਚਲੇ ਜਾਣਗੇ ਜੋ ਕਿ ਸਾਡੇ ਵਿੱਚ ਪ੍ਰਗਟ ਕੀਤੇ ਜਾਣਗੇ। ਸਿਰਫ ਪ੍ਰੇਮ ਸਥਿਰ ਰਹਿ ਜਾਵੇਗਾ। ਇੱਕ ਵਾਰ ਇੱਕ ਪ੍ਰਚਾਰਕ ਬੜੇ ਜੋਸ਼ ਨਾਲ ਪ੍ਰਚਾਰ ਕਰ ਰਿਹਾ ਸੀ ਅਤੇ ਇੱਕ ਵਿਅਕਤੀ ਜੋਸ਼ ਦੇ ਕਾਰਨ ਬਾਰ ਬਾਰ ਆਮੀਨ ਕਹਿ ਕੇ ਉਸਨੂੰ ਪਰੇਸ਼ਾਨ ਕਰ ਰਿਹਾ ਸੀ। ਅੰਤ ਵਿੱਚ ਉਸਨੇ ਆਖਿਆ ਕਿ ਭਾਈ ਸਾਹਿਬ, ਬਾਣੀ ਦੱਸਦੀ ਹੈ ਕਿ ਆਤਮਾ ਆਪ ਇਕੱਠ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ, ਜਿਨ੍ਹਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਜੇਕਰ ਇਹ ਪਰਮੇਸ਼ਵਰ ਦੇ ਆਤਮਾ ਦਾ ਕੰਮ ਹੈ ਤਾਂ ਤੂੰ ਇਹਨਾਂ ਦਾ ਬਿਆਨ ਨਾ ਕਰ। ਅਸੀਂ ਤਾਂ ਇਹ ਵੀ ਨਹੀਂ ਜਾਣਦੇ ਕਿ ਪ੍ਰਾਰਥਨਾ ਕਿਵੇਂ ਕਰੀਏ, ਪਰ ਪਰਮੇਸ਼ਵਰ ਦਾ ਆਤਮਾ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰੇਗਾ ਜਿਨ੍ਹਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਕੀ ਆਪ ਕਦੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਨ ਗਏ ਹੋ, ਜਦੋਂ ਕਿ ਆਪ ਨੂੰ ਅਸਲ ਵਿੱਚ ਇਹ ਪਤਾ ਹੀ ਨਾ ਹੋਵੇ ਪ੍ਰਾਰਥਨਾ ਕਰਨੀ ਕੀ ਹੈ, ਅਤੇ ਉਸ ਸਮੇਂ ਸਿਰਫ ਆਪ ਪਿਤਾ ਤੋਂ ਬਗੈਰ ਹੋਰ ਕੁਝ ਵੀ ਨਹੀਂ ਕਹਿ ਸਕੇ ਹੋ? ਇਹੋ ਜਿਹੇ ਮੌਕਿਆਂ 'ਤੇ ਪਵਿੱਤਰ ਆਤਮਾ ਹੀ ਸਾਡੀਆਂ ਨਿਰਬਲਤਾਈਆਂ ਵਿੱਚ ਪ੍ਰਾਰਥਨਾ ਕਰਦਾ ਹੈ। ਇਹ ਕਿੰਨਾ ਅਦਭੁਤ ਹੈ! ਜੇਕਰ ਮੈਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾ ਕੇ ਇਸ ਤਰ੍ਹਾਂ ਪ੍ਰਾਰਥਨਾ ਕਰਾਂ ਕਿ ਹੇ ਪ੍ਰਭੂ, ਦੇਖ ਮੇਰੀ ਖਾਹਿਸ਼ ਹੈ ਕਿ ਤੂੰ ਹੀ ਇਹ ਕੰਮ ਇਸ ਤਰ੍ਹਾਂ ਕਰੇ, ਮੈਂ ਅਕਸਰ ਇਸ ਨੂੰ ਇਸੇ ਤਰ੍ਹਾਂ ਕਰਦਾ ਹਾਂ, ਤਦ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਮੈਂ ਪ੍ਰਾਰਥਨਾ ਕੀਤੀ ਹੈ ਮੈਂ ਉਸ ਤਰ੍ਹਾਂ ਇਸ ਦਾ ਉੱਤਰ ਨਾ ਪਾ ਸਕਾਂ। ਪਰ ਕਦੇ ਕਦੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾ ਕੇ ਇਹ ਕਹਿਣਾ ਬੜਾ ਅਦਭੁਤ ਹੁੰਦਾ ਹੈ ਕਿ ਪ੍ਰਭੂ, ਮੈਂ ਨਹੀਂ ਜਾਣਦਾ ਕਿ ਮੈਂ ਕੀ ਮੰਗਾਂ, ਮੈਂ ਨਹੀਂ ਜਾਣਦਾ ਮੈਂ ਕੀ ਕਹਾਂ, ਪਰ ਮੈਂ ਇੱਕ ਛੋਟੇ ਬੱਚੇ ਦੀ ਤਰ੍ਹਾਂ ਆਪਦੇ ਕੋਲ ਆਉਂਦਾ ਹਾਂ। ਮੇਰੀ ਖਾਹਿਸ਼ ਹੈ ਕਿ ਤੇਰੀ ਮਰਜ਼ੀ ਪੂਰੀ ਹੋਵੇ। ਇਸ ਤਰ੍ਹਾਂ ਪਰਮੇਸ਼ਵਰ ਦਾ ਆਤਮਾ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸਾਡੇ ਲਈ ਸਿਫਾਰਿਸ਼ ਕਰੇਗਾ। ਵਚਨ ਆਖਦਾ ਹੈ, ਅਤੇ ਨਿਰੀ ਉਹ ਤਾਂ ਨਹੀਂ, ਸਗੋਂ ਅਸੀਂ ਆਪ ਵੀ ਜਿਨ੍ਹਾਂ ਦਾ ਆਤਮਾ ਦਾ ਪਹਿਲਾ ਫਲ ਮਿਲਿਆ ਆਪਣੇ ਆਪ ਵਿੱਚ ਹੋ ਕੇ ਭਰਦੇ ਹਾਂ, ਅਤੇ ਪੁੱਤਰ ਹੋਣ ਦੀ ਅਰਥਾਤ ਆਪਣੀ ਦੇਹੀ ਦੇ ਨਿਸਤਾਰੇ ਦੀ ਉਡੀਕ ਵਿੱਚ ਬੈਠੇ ਹਾਂ। ਪਰ ਜਿਹੜੀ ਵਸਤ ਅਸੀਂ ਨਹੀਂ ਵੇਖਦੇ, ਜੇ ਉਹਦੀ ਉਮੀਦ ਕਰੀਏ ਤਾਂ ਧੀਰਜ ਨਾਲ ਉਹਦੀ ਉਡੀਕ ਵਿੱਚ ਰਹਿੰਦੇ ਹਾਂ। ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂ ਜੋ ਕਿਸ ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ, ਪਰ ਆਤਮਾ ਆਪ ਇਕੱਠ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ, ਸੱਚੀ ਬਾਣੀ, ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ, ਸੱਚੀ ਬਾਣੀ, ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।